ਖਬਰਾਂ ਦਾ ਬੁਲੇਟਿਨ ਲੈ ਕੇ ਸ਼੍ਰੀ ਮੁਕਤਸਰ ਸਾਹਿਬ ਤੋਂ ਜਸਵਿੰਦਰ ਸਿੰਘ ਬਿੱਟਾ। ਅੱਜ ਦਿਨ ਸ਼ਨੀਵਾਰ 27 ਅਪ੍ਰੈਲ 15 ਵਿਸਾਖ ਨਾਨਕਸ਼ਾਹੀ ਸੰਮਤ 556। ਪਹਿਲਾਂ ਚੋਣਵੀਆਂ ਖਬਰਾਂ। ਉੱਤਰ ਪ੍ਰਦੇਸ਼ ਅਤੇ ਬਿਹਾਰ ਵਿੱਚ ਸਾਲ 2019 ਦੇ ਦੂਜੇ ਗੇੜ ਦੇ ਮੁਕਾਬਲੇ ਘੱਟ ਵੋਟਾਂ ਪਈਆਂ। ਹਿੰਦੀ ਪੱਟੀ ਨੇ ਫਿਰ ਹੈਰਾਨ ਕੀਤਾ। ਬ੍ਰਿਜ ਭੂਸ਼ਣ ਦੀ ਦੁਬਾਰਾ ਜਾਂਚ ਦੀ ਪਟੀਸ਼ਨ ਰੱਦ। ਸੰਦੇਸ਼ਖਲੀ ਵਿੱਚ CBI ਦੇ ਛਾਪੇ, ਹਥਿਆਰ ਬਰਾਮਦ। ਚੋਣਾਂ EVM ਨਾਲ ਹੀ ਹੋਣਗੀਆਂ, ਪਰਚੀ ਦਾ 100% ਮਿਲਾਨ ਨਹੀਂ ਹੋਏਗਾ। ਨਾਰਾਜ਼ ਆਗੂਆਂ ਨੂੰ ਮਨਾ ਕੇ ਸਮੀਕਰਨ ਸਾਧ ਰਹੀ ਹੈ ਕਾਂਗਰਸ। ਪ੍ਰਧਾਨ ਮੰਤਰੀ ਨੇ ਸਾਬਕਾ ਪ੍ਰਧਾਨ ਮੰਤਰੀ ਦੇ ਨਵੇਂ ਵੀਡੀਓ 'ਤੇ ਪਲਟਵਾਰ ਕੀਤਾ। ਸੰਸਾਧਨਾਂ ਅਤੇ ਮੁਸਲਮਾਨਾਂ ਦਾ ਪਹਿਲਾ ਹੱਕ ਹੋਣ ਸੰਬੰਧੀ ਬਿਆਨ ਨੂੰ ਲੈ ਕੇ ਕਾਂਗਰਸ 'ਤੇ ਨਿਸ਼ਾਨਾ ਸਾਧਿਆ। ਮਲਕਰਜਨ ਖੜਗੇ ਨੇ ਆਖਿਆ, ਪ੍ਰਧਾਨ ਮੰਤਰੀ ਰਾਖਵਾਂਕਰਨ ਕਰਕੇ ਲੋਕਾਂ ਨੂੰ ਗੁੰਮਰਾਹ ਕਰਕੇ ਡਰਾ ਬੈਠੇ ਨੇ। ਸਿਸੋਦੀਆ ਅਤੇ ਵਿਜੇ ਨਾਇਰ ਦੀ ਹਿਰਾਸਤ ਵਧੀ। ਆਯੁਰਵੈਦ ਦੇ ਡਾਕਟਰਾਂ ਦਾ ਡਾਟਾ ਬਣੇਗਾ, ਇਸ ਸੰਬੰਧੀ ਤਿਆਰੀ ਸ਼ੁਰੂ। ਹੁਣ ਖਬਰਾਂ ਦੀ ਵਿਸਥਾਰ। ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਦੀ ਤਰ੍ਹਾਂ ਦੂਜੇ ਗੇੜ ਵਿੱਚ ਵੀ ਵੋਟਿੰਗ 2019 ਤੋਂ ਘੱਟ ਰਹੀ। ਖਾਸ ਤੌਰ 'ਤੇ UP, ਬਿਹਾਰ, ਮਹਾਰਾਸ਼ਟਰ, ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਰਗੇ ਕਈ ਵੱਡੇ ਸੂਬਿਆਂ ਵਿੱਚ ਪੋਲਿੰਗ ਉਮੀਦ ਤੋਂ ਘੱਟ ਰਹੀ। ਵਜ੍ਹਾ ਚਾਹੇ ਗਰਮੀ ਦਾ ਪ੍ਰਕੋਪ ਹੋਵੇ ਜਾਂ ਫਿਰ ਵੋਟਿੰਗ ਪ੍ਰਤੀ ਉਦਾਸੀਨਤਾ ਜਾਂ ਫਿਰ ਕੁਝ ਹੋਰ। ਦੂਜੇ ਗੇੜ ਵਿੱਚ 13 ਸੂਬਿਆਂ ਦੀਆਂ 99 ਲੋਕ ਸਭਾ ਸੀਟਾਂ 'ਤੇ ਵੋਟ ਪਰਸੈਂਟ 61% ਦੇ ਕਰੀਬ ਰਿਹਾ। 2019 ਵਿੱਚ 70% ਵੋਟਾਂ ਦੇ ਮੁਕਾਬਲੇ ਕਾਫ਼ੀ ਘੱਟ ਰਿਹਾ। ਸਭ ਤੋਂ ਵੱਧ ਵੋਟ ਤ੍ਰਿਪੁਰਾ, ਮਣੀਪੁਰ, ਛੱਤੀਸਗੜ੍ਹ ਅਤੇ ਪੱਛਮੀ ਬੰਗਾਲ ਵਿੱਚ ਪਏ। ਸ਼ੁੱਕਰਵਾਰ ਸਵੇਰ ਤੋਂ ਹੀ ਵੋਟਿੰਗ ਦਾ ਟ੍ਰੈਂਡ ਘੱਟ ਰਿਹਾ। ਸਵੇਰੇ 9 ਵਜੇ ਤੱਕ ਮਹਾਰਾਸ਼ਟਰ, ਕਰਨਾਟਕ ਅਤੇ ਬਿਹਾਰ ਵਿੱਚ ਸਭ ਤੋਂ ਘੱਟ ਵੋਟਾਂ ਪਈਆਂ। ਇਹੀ ਰਵੱਈਆ ਸ਼ਾਮ ਤੱਕ ਰਿਹਾ। ਦੁਪਹਿਰ 1 ਵਜੇ ਤੱਕ ਵੋਟ ਪਰਸੈਂਟ ਥੋੜ੍ਹਾ ਵਧਣਾ ਸ਼ੁਰੂ ਹੋਇਆ, ਲੇਕਿਨ ਸ਼ਾਮ 5 ਵਜੇ ਤੱਕ ਉਹ ਉਨਾ ਨਹੀਂ ਵਧਿਆ ਜਿੰਨਾ ਸੋਚਿਆ ਜਾ ਰਿਹਾ ਸੀ। ਪ੍ਰਧਾਨ ਮੰਤਰੀ ਨੇ ਆਖਿਆ ਕਿ ਦੂਜਾ ਗੇੜ ਬਹੁਤ ਅੱਛਾ ਰਿਹਾ। NDA ਨੂੰ ਮਿਲੇ ਬੇਜੋੜ ਸਮਰਥਨ, ਵਿਰੋਧੀ ਧਿਰ ਵੱਲੋਂ ਜ਼ਿਆਦਾ ਨਿਰਾਸ਼ ਕਰਨ ਜਾ ਰਹੇ ਨੇ। ਦੂਜੇ ਗੇੜ ਵਿੱਚ ਪ੍ਰਮੁੱਖ ਉਮੀਦਵਾਰਾਂ ਵਿੱਚੋਂ ਸ਼ਸ਼ੀ ਥਰੂਰ, ਕੇਂਦਰੀ ਮੰਤਰੀ ਰਾਜੀਵ ਚੰਦਰ ਸ਼ੇਖਰ, ਅਭਿਨੇਤਾ ਅਰੁਣ ਗੋਇਲ ਸਨ। ਵੱਡੇ ਸੂਬਿਆਂ ਵਿੱਚ ਘੱਟ ਵੋਟਿੰਗ ਹੋਈ। 61% ਵੋਟ ਦੂਜੇ ਗੇੜ ਵਿੱਚ ਰਹੀ ਹੈ ਅਤੇ 54% ਸਭ ਤੋਂ ਘੱਟ UP ਵਿੱਚ ਰਿਹਾ। ਗਾਜ਼ੀਆਬਾਦ ਸੰਸਦੀ ਇਲਾਕੇ ਵਿੱਚ ਸ਼ੁੱਕਰਵਾਰ ਨੂੰ ਹੋਈਆਂ ਵੋਟਾਂ ਵਿੱਚ ਸਿਰਫ 49% ਵੋਟਿੰਗ ਰਿਹਾ। ਇੱਥੇ 2019 ਵਿੱਚ 55% ਵੋਟਿੰਗ ਦੇ ਮੁਕਾਬਲੇ ਕਾਫ਼ੀ ਘੱਟ ਵੋਟਾਂ ਪਈਆਂ। ਪੱਛਮੀ ਬੰਗਾਲ ਅਤੇ ਕੇਰਲ ਦੇ ਕੁਝ ਬੂਥਾਂ 'ਤੇ EVM ਦੀ ਗੜਬੜੀ ਅਤੇ ਬੋਗਸ ਵੋਟਾਂ ਦੀਆਂ ਸ਼ਿਕਾਇਤਾਂ ਮਿਲੀਆਂ। ਕਰਨਾਟਕ ਵਿੱਚ ਦੱਖਣ ਕੰਨੜ ਜ਼ਿਲ੍ਹੇ ਦੇ ਬਾਂਜਾਰੂੰਬਲਾ ਪਿੰਡ ਵਿੱਚ 100% ਵੋਟਾਂ ਪਈਆਂ। ਇਸ ਪਿੰਡ ਵਿੱਚ 111 ਵੋਟਰ ਨੇ ਅਤੇ ਇਸ ਸੂਬੇ ਦੇ ਚਾਮਰਾਜਨਗਰ ਜ਼ਿਲ੍ਹੇ ਦੇ ਪਿੰਡਾਂ ਦੇ ਲੋਕਾਂ ਨੇ ਪੋਲਿੰਗ ਸੈਂਟਰ 'ਤੇ ਪਥਰਾਅ ਕੀਤਾ। ਦੇਸ਼ ਵਿੱਚ ਚੋਣਾਂ EVM ਨਾਲ ਹੋਣਗੀਆਂ। ਸੁਪਰੀਮ ਕੋਰਟ ਨੇ EVM ਵਿੱਚ ਦਰਜ ਸਾਰੀਆਂ ਵੋਟਾਂ ਦੀ VVPAT ਪਰਚੀਆਂ ਨਾਲ ਮਿਲਾਨ ਕਰਨ ਦੀ ਪਟੀਸ਼ਨ ਅਤੇ ਬੈਲਟ ਪੇਪਰ ਤੋਂ ਚੋਣ ਕਰਵਾਉਣ ਦੀ ਮੰਗ ਵਾਲੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ। ਸਿਖਰਲੀ ਅਦਾਲਤ ਨੇ ਆਪਣੇ ਫੈਸਲੇ ਵਿੱਚ ਆਖਿਆ ਕਿ ਕਿਸੇ ਵੀ ਪ੍ਰਣਾਲੀ 'ਤੇ ਅੱਖਾਂ ਬੰਦ ਕਰਕੇ ਭਰੋਸਾ ਕਰਨਾ ਚੋਣਾਂ ਵਿੱਚ ਸ਼ੱਕ ਪੈਦਾ ਕਰ ਸਕਦਾ ਹੈ। ਜਸਟਿਸ ਸੰਜੀਵ ਖੰਨਾ ਅਤੇ ਦੀਪਾਂਕਰ ਦੱਤਾ ਦੀ ਅਦਾਲਤ ਨੇ ਵੱਖ ਵੱਖ ਲਿਖੇ ਸਹਿਮਤੀ ਵਾਲੇ 2 ਫੈਸਲੇ ਲਏ। ਸਿਖਰਲੀ ਅਦਾਲਤ ਨੇ ਆਖਿਆ ਕਿ ਲੋਕਤੰਤਰ ਸਾਰੀਆਂ ਸੰਸਥਾਨਾਂ ਵਿਚਕਾਰ ਸਦਭਾਵਨਾ ਅਤੇ ਵਿਸ਼ਵਾਸ ਬਣਾਉਣ ਦਾ ਯਤਨ ਕਰਨ ਦੇ ਲਈ ਹੈ। ਜਸਟਿਸ ਖੰਨਾ ਨੇ ਦੋਨਾਂ ਫੈਸਲਿਆਂ ਦੇ ਹਵਾਲਾ ਦਿੰਦਿਆਂ ਆਖਿਆ ਕਿ ਅਸੀਂ ਫਿਰ ਤੋਂ ਵੋਟ ਪੱਤਰ ਬੈਲਟ ਪੇਪਰ ਨਾਲ ਵੋਟਾਂ ਕਰਾਉਣ ਅਤੇ EVM ਵਿੱਚ ਦਰਜ 100% ਵੋਟਾਂ ਦੀ VVPAT ਪਰਚੀਆਂ ਦੀ ਮਿਲਾਨ ਕਰਨ ਅਤੇ VVPAT ਪਰਚੀਆਂ ਵੋਟਰਾਂ ਨੂੰ ਦੇਣ ਅਤੇ ਬਾਅਦ ਵਿੱਚ ਬੈਲਟ ਬਾਕਸ ਵਿੱਚ ਪਾਉਣ ਦੀਆਂ ਸਾਰੀਆਂ ਮੰਗਾਂ ਨੂੰ ਰੱਦ ਕਰ ਰਹੇ ਹਾਂ। ਉਹਨਾਂ ਆਖਿਆ ਕਿ ਅਸੀਂ ਪ੍ਰੋਟੋਕਾਲ, ਤਕਨੀਕੀ ਪਹਿਲੂਆਂ ਅਤੇ ਵਿਸਥਾਰ ਨਾਲ ਚਰਚਾ ਕੀਤੀ ਹੈ, ਤੱਥਾਂ ਨੂੰ ਸਮਝਿਆ, ਇਸ ਲਈ ਇਹਨਾਂ ਪਟੀਸ਼ਨਾਂ ਨੂੰ ਖਾਰਜ ਕੀਤਾ ਜਾਂਦਾ ਹੈ। ਅਦਾਲਤ ਨੇ ਆਖਿਆ ਕਿ ਵੋਟਰਾਂ ਨੂੰ VVPAT ਪਰਚੀਆਂ ਦੇਣਾ ਗੈਰ ਵਿਹਾਰਕ ਹੈ। ਜਸਟਿਸ ਖੰਨਾ ਨੇ ਚੋਣ ਕਮਿਸ਼ਨ ਨੂੰ ਵੋਟਾਂ ਦੇ ਬਾਅਦ EVM ਦੀ ਚੋਣ ਚਿੰਨ੍ਹ ਲੋਡ ਕਰਨ ਵਾਲੇ ਸਟੋਰ ਯੂਨਿਟ ਨੂੰ 45 ਦਿਨਾਂ ਲਈ ਸਟਰੋਂਗ ਰੂਮ ਵਿੱਚ ਸੁਰੱਖਿਅਤ ਕਰਨ ਦਾ ਹੁਕਮ ਦਿੱਤਾ। ਅਦਾਲਤ ਨੇ EVM ਇੰਜੀਨੀਅਰਾਂ ਨੂੰ ਮਨਜ਼ੂਰੀ ਦਿੱਤੀ ਕਿ ਉਹ ਦੂਜੇ ਅਤੇ ਤੀਜੇ ਸਥਾਨ 'ਤੇ ਰਹਿਣ ਵਾਲੇ ਉਮੀਦਵਾਰਾਂ ਦੀ ਬੇਨਤੀ 'ਤੇ ਮਸ਼ੀਨ ਦੇ ਮਾਈਕਰੋ ਕੰਟਰੋਲਰ ਨੂੰ ਚੈੱਕ ਕਰ ਸਕਦੇ ਹੈ। ਇਸ ਲਈ ਨਤੀਜੇ ਦੇ 7 ਦਿਨਾਂ ਅੰਦਰ ਇਤਰਾਜ਼ ਪ੍ਰਗਟ ਕੀਤਾ ਜਾ ਸਕਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿਹਾਰ ਦੇ ਅਰਨੀਆ ਵਿੱਚ ਚੋਣ ਰੈਲੀ ਵਿੱਚ ਕਾਂਗਰਸ 'ਤੇ ਵੱਡਾ ਹਮਲਾ ਬੋਲਦਿਆਂ ਆਖਿਆ ਕਿ ਕਾਂਗਰਸ ਕਰਨਾਟਕ ਦੀ ਤਰ੍ਹਾਂ OBC ਕੋਟੇ ਤਹਿਤ ਮੁਸਲਿਮ ਭਾਈਚਾਰੇ ਨੂੰ ਰਾਖਵਾਂਕਰਨ ਦੇਣਾ ਚਾਹੁੰਦੀ ਹੈ ਅਤੇ ਬਿਹਾਰ ਵਿੱਚ ਵੀ ਅਜਿਹਾ ਕਰੇਗੀ। ਖੁਦ ਇਹ OBC ਹੋਣ ਦੇ ਨਾਤੇ ਉਹਨਾਂ ਆਖਿਆ ਕਿ ਮੈਂ ਪਛੜੇ ਵਰਗਾਂ ਦੇ ਸਾਹਮਣੇ ਆਉਣ ਵਾਲੀਆਂ ਮੁਸ਼ਕਲਾਂ ਨੂੰ ਜਾਣਦਾ ਹੈ ਭਵਿੱਖ ਵਿੱਚ। ਉਹਨਾਂ ਆਖਿਆ ਕਿ ਉਹ SC ਅਤੇ ST ਦੇ ਰਾਖਵੇਂ ਕਰਨ ਵਿੱਚ ਵੀ ਕਟੌਤੀ ਕਰਕੇ ਉਸ ਨੂੰ ਆਪਣਾ ਵੋਟ ਬੈਂਕ ਦੇ ਸਕਦੇ ਨੇ। ਇੱਕ ਪਾਸੇ NDA ਗੱਠਜੋੜ ਦਾ ਮਾਡਲ ਹੈ, ਦੂਜੇ ਪਾਸੇ INDIA ਗੱਠਜੋੜ ਦਾ ਮਾਡਲ ਤਰੁਸ਼ਟੀ ਕਰਨ ਦਾ ਹੈ ਅਤੇ ਉਹਨਾਂ ਆਖਿਆ ਕਿ ਸਾਡਾ ਮਾਡਲ ਹੈ ਸੰਤੁਸ਼ਟੀ ਕਰਨ ਦਾ, ਹਰ ਇੱਕ ਨੂੰ ਸੰਤੁਸ਼ਟ ਕਰਨਾ, ਕੋਈ ਰਹਿਰਾ ਜਾਵੇ ਜਿਸ ਨੂੰ ਜਿਸ ਦਾ ਹੱਕ ਹੈ ਉਸਨੂੰ ਮਿਲਣਾ ਚਾਹੀਦਾ ਹੈ। ਕਾਂਗਰਸ ਦੇ ਆਗੂ ਰਾਹੁਲ ਗਾਂਧੀ ਨੇ ਆਖਿਆ ਕਿ ਪ੍ਰਧਾਨ ਮੰਤਰੀ ਡਰੇ ਹੋਏ ਨੇ, ਮੰਚ 'ਤੇ ਉਹ ਹੰਝੂ ਵਹਾ ਸਕਦੇ ਨੇ। ਉਹਨਾਂ ਆਖਿਆ ਕਿ ਤੁਸੀਂ ਪ੍ਰਧਾਨ ਮੰਤਰੀ ਦੇ ਭਾਸ਼ਣ ਸੁਣੇ ਆ, ਉਹ ਡਰੇ ਹੋਏ ਆ, ਹੋ ਸਕਦਾ ਕਿ ਉਹ ਮੰਚ 'ਤੇ ਹੰਝੂ ਵਹਾਉਣ ਲੱਗ ਪੈਣ। ਕਰਨਾਟਕ ਵਿੱਚ ਇੱਕ ਜਨਸਭਾ ਵਿੱਚ ਮੋਦੀ 'ਤੇ ਉਹਨਾਂ ਇਹ ਵਾਰ ਕਰਦੇ ਆ, ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਆਖਿਆ ਕਿ ਮੋਦੀ ਧਿਆਨ ਭਟਕਾਉਣ ਦਾ ਯਤਨ ਕਰਦੇ ਆ, ਕਦੇ ਉਹ ਚੀਨ ਪਾਕਿਸਤਾਨ ਦੀ ਗੱਲ ਕਰਦੇ ਆ, ਕਦੇ ਉਹ ਥਾਲੀ ਵਜਾਉਣ ਦੀ। ਉਹਨਾਂ ਆਖਿਆ ਕਿ ਭਾਰਤ ਵਿੱਚ ਗਰੀਬੀ, ਬੇਰੁਜ਼ਗਾਰੀ ਅਤੇ ਮਹਿੰਗਾਈ ਅਹਿਮ ਮੁੱਦੇ ਨੇ। ਕਾਂਗਰਸ ਦੀ ਕੇਂਦਰੀ ਚੋਣ ਕਮੇਟੀ ਦੀ ਮੀਟਿੰਗ ਅੱਜ ਹੋ ਰਹੀ ਹੈ। ਮੀਟਿੰਗ ਵਿੱਚ ਰਾਏਬਰੇਲੀ, ਅਮੇਠੀ ਅਤੇ ਕੁਝ ਹੋਰਨਾਂ ਲੋਕ ਸਭਾ ਇਲਾਕਿਆਂ ਦੇ ਉਮੀਦਵਾਰਾਂ ਦੇ ਨਾਮ 'ਤੇ ਮੋਹਰ ਲਾਈ ਜਾ ਸਕਦੀ ਹੈ। ਸੈਂਟਰਲ ਇਲੈਕਸ਼ਨ ਕਮਿਸ਼ਨ ਦੀ ਮੀਟਿੰਗ ਅੱਜ ਹੋਏਗੀ। ਮੀਟਿੰਗ ਵਿੱਚ ਉੱਤਰ ਪ੍ਰਦੇਸ਼ ਦੀ ਰਾਏਬਰੇਲੀ ਅਤੇ ਅਮੇਠੀ ਲੋਕ ਸਭਾ ਸੀਟਾਂ ਨੂੰ ਲੈ ਕੇ ਚਰਚਾ ਹੋ ਸਕਦੀ ਹੈ। ਕਾਂਗਰਸ ਨੇ ਫਿਲਹਾਲ ਇਹਨਾਂ ਸੀਟਾਂ 'ਤੇ ਆਪਣੇ ਉਮੀਦਵਾਰ ਨਹੀਂ ਐਲਾਨੇ, ਪਰੰਤੂ ਹੁਣ ਤੱਕ ਪਾਰਟੀ ਦੇਸ਼ ਭਰ ਵਿੱਚ 317 ਉਮੀਦਵਾਰ ਐਲਾਨ ਚੁੱਕੀ ਹੈ। ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਵੀ ਇਸ ਵਾਰ ਰਾਏਬਰੇਲੀ ਤੋਂ ਚੋਣ ਨਾ ਲੜਨ ਦਾ ਫੈਸਲਾ ਕਰ ਚੁੱਕੀ ਹੈ। ਉਹ ਰਾਜਸਥਾਨ ਤੋਂ ਰਾਜ ਸਭਾ ਲਈ ਚੁਣੀ ਗਈ, 2 ਦਹਾਕਿਆਂ ਤੱਕ ਇਸ ਇਲਾਕੇ ਦੀ ਉਹਨਾਂ ਦੀ ਨੁਮਾਇੰਦਗੀ ਕੀਤੀ ਹੈ। ਰਾਹੁਲ ਗਾਂਧੀ 2004 ਤੋਂ 2019 ਤੱਕ ਅਮੇਠੀ ਤੋਂ ਲੋਕ ਸਭਾ ਮੈਂਬਰ ਰਹੇ। 2019 ਦੀਆਂ ਲੋਕ ਸਭਾ ਚੋਣਾਂ ਤੋਂ BJP ਦੇ ਉਮੀਦਵਾਰ ਅਤੇ ਕੇਂਦਰੀ ਮੰਤਰੀ ਸਿਮਰਤੀ ਇਰਾਨੀ ਤੋਂ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਅਜਿਹੀਆਂ ਅਟਕਲਾਂ ਨੇ ਕਿ ਰਾਹੁਲ ਗਾਂਧੀ ਅਤੇ ਪ੍ਰਿੰਕਾ ਗਾਂਧੀ ਵਾਡਰਾ ਇਹਨਾਂ ਸੀਟਾਂ 'ਤੇ ਚੋਣ ਲੜ ਸਕਦੇ ਆ, ਹਾਲਾਂਕਿ ਪਾਰਟੀ ਵੱਲੋਂ ਹਾਲੇ ਤੱਕ ਪੁਸ਼ਟੀ ਨਹੀਂ ਹੋਈ। ਰਾਹੁਲ ਗਾਂਧੀ ਤੋਂ ਅਮੇਠੀ ਤੋਂ ਚੋਣ ਲੜਨ ਦੇ ਬਾਰੇ ਵਿੱਚ ਸਵਾਲ ਕੀਤਾ ਤਾਂ ਉਹਨਾਂ ਆਖਿਆ ਕਿ ਇਹ ਫੈਸਲਾ ਪਾਰਟੀ ਦੀ ਕੇਂਦਰੀ ਚੋਣ ਕਮੇਟੀ ਦੀ ਮੀਟਿੰਗ ਵਿੱਚ ਹੋਏਗੀ, ਪਾਰਟੀ ਦਾ ਜੋ ਹੁਕਮ ਹੋਏਗਾ ਉਹ ਉਸ ਨੂੰ ਮੰਨਣਗੇ। ਰਾਹੁਲ ਗਾਂਧੀ ਕੇਰਲ ਵਾਇਨਾਡ ਤੋਂ ਲੋਕ ਸਭਾ ਚੋਣਾਂ ਲੜ ਰਹੇ ਆ, ਜਿੱਥੇ ਸ਼ੁੱਕਰਵਾਰ ਨੂੰ ਵੋਟਿੰਗ ਹੋਈ ਹੈ। ਦੇਸ਼ ਵਿੱਚ 20 ਮਈ ਨੂੰ 49 ਸੰਸਦੀ ਸੀਟਾਂ 'ਤੇ ਲੋਕ ਸਭਾ ਚੋਣਾਂ ਦੇ 5ਵੇਂ ਗੇੜ ਦੀ ਨਾਮਜ਼ਦਗੀ ਪ੍ਰਕਿਰਿਆ ਅੱਜ ਸ਼ੁਰੂ ਹੋ ਗਈ। ਚੋਣ ਕਮਿਸ਼ਨ ਨੇ ਰਾਸ਼ਟਰਪਤੀ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਇਸ ਦੇ ਨਾਲ ਹੀ ਨਾਮਜ਼ਦਗੀ ਪੱਤਰ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਦੇਸ਼ ਦੇ 8 ਸੂਬੇ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਅਤੇ ਲੱਦਾਖ ਵਿੱਚ 49 ਸੀਟਾਂ 'ਤੇ ਲੋਕ ਸਭਾ ਚੋਣਾਂ ਦੇ 5ਵੇਂ ਗੇੜ ਤਹਿਤ ਵੋਟਾਂ ਹੋਣਗੀਆਂ। ਇਸ ਗੇੜ ਵਿੱਚ ਬਿਹਾਰ, ਝਾਰਖੰਡ, ਮਹਾਰਾਸ਼ਟਰ, ਉੜੀਸਾ, ਉੱਤਰ ਪ੍ਰਦੇਸ਼, ਪੱਛਮੀ ਬੰਗਾਲ ਵਿੱਚ ਵੋਟਾਂ ਹੋਣਗੀਆਂ। 3 ਮਈ ਨੂੰ ਪਰਚਾ ਦਾਖਲ ਕਰਨ ਦੀ ਆਖਰੀ ਤਰੀਕ ਹੈ, ਜਦਕਿ 4 ਮਈ ਨੂੰ ਸਕਰੂਟਨੀ ਅਤੇ 6 ਮਈ ਤੱਕ ਉਮੀਦਵਾਰ ਆਪਣੇ ਨਾਮ ਵਾਪਸ ਲੈ ਸਕਦਾ। ਦੇਸ਼ ਭਰ ਵਿੱਚ 7 ਗੇੜਾਂ ਵਿੱਚ ਹੋ ਰਹੀਆਂ ਲੋਕ ਸਭਾ ਚੋਣਾਂ ਵਿੱਚ 5ਵੇਂ ਗੇੜ ਵਿੱਚ ਸਭ ਤੋਂ ਘੱਟ ਸੰਸਦੀ ਇਲਾਕਿਆਂ ਦੀਆਂ ਵੋਟਾਂ ਹੋਣਗੀਆਂ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗੈਰ ਮੌਜੂਦਗੀ ਵਿੱਚ ਹੁਣ ਉਹਨਾਂ ਦੀ ਪਤਨੀ ਸੁਨੀਤਾ ਕੇਜਰੀਵਾਲ ਚੋਣ ਮੈਦਾਨ ਵਿੱਚ ਉਤਰੇਗੀ। ਦਿੱਲੀ ਸਰਕਾਰ ਦੀ ਮੰਤਰੀ ਆਤਸ਼ੀ ਨੇ ਆਖਿਆ ਕਿ ਸੁਨੀਤਾ ਕੇਜਰੀਵਾਲ ਦਿੱਲੀ ਅਤੇ ਦੇਸ਼ ਦੇ ਲੋਕਾਂ ਨਾਲ ਅਰਵਿੰਦ ਕੇਜਰੀਵਾਲ ਲਈ ਆਸ਼ੀਰਵਾਦ ਮੰਗਣ ਅਤੇ ਆਮ ਆਦਮੀ ਪਾਰਟੀ ਦੇ ਲੋਕ ਸਭਾ ਉਮੀਦਵਾਰਾਂ ਲਈ ਚੋਣ ਪ੍ਰਚਾਰ ਕਰਨ ਲਈ ਫੀਲਡ ਵਿੱਚ ਉਤਰਨ ਵਾਲੀ ਹੈ। ਸੁਨੀਤਾ ਕੇਜਰੀਵਾਲ ਅੱਜ ਪੂਰਬੀ ਦਿੱਲੀ ਲੋਕ ਸਭਾ ਇਲਾਕੇ ਵਿੱਚ ਮੈਗਾ ਰੋਡ ਸ਼ੋਅ ਨਾਲ ਪ੍ਰਚਾਰ ਮੁਹਿੰਮ ਦੀ ਸ਼ੁਰੂਆਤ ਕਰੇਗੀ। ਕੱਲ੍ਹ ਉਹ ਪੱਛਮੀ ਦਿੱਲੀ ਵਿੱਚ ਰੋਡ ਸ਼ੋਅ ਕਰਕੇ ਜਨਤਾ ਤੋਂ ਅਰਵਿੰਦ ਕੇਜਰੀਵਾਲ ਲਈ ਆਸ਼ੀਰਵਾਦ ਮੰਗੇਗੀ। ਦਿੱਲੀ ਤੋਂ ਬਾਅਦ ਪੰਜਾਬ, ਗੁਜਰਾਤ ਅਤੇ ਹਰਿਆਣਾ ਵਿੱਚ ਵੀ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਲਈ ਚੋਣ ਪ੍ਰਚਾਰ ਕਰੇਗੀ। ਆਤਸ਼ੀ ਨੇ ਆਖਿਆ ਕਿ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕਰਨ ਦਾ BJP ਦਾ ਦਾਅ 100% ਹੀ ਪੁੱਠਾ ਪੈ ਗਿਆ। ਪੂਰੇ ਦੇਸ਼ ਵਿੱਚ ਜਨਤਾ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦਾ ਜ਼ੋਰਦਾਰ ਵਿਰੋਧ ਕਰ ਰਹੀ ਹੈ ਅਤੇ ਜੇਲ੍ਹ ਦਾ ਜਵਾਬ ਵੋਟ ਤੋਂ ਦੇਣ ਲਈ ਤਿਆਰ ਬੈਠੀ ਹੈ। ਉਹਨਾਂ ਆਖਿਆ ਕਿ BJP ਇਹ ਚੰਗੀ ਤਰ੍ਹਾਂ ਜਾਣ ਲਵੇ ਕਿ ਦਿੱਲੀ ਅਤੇ ਪੰਜਾਬ ਨਹੀਂ ਬਲਕਿ ਪੂਰੇ ਦੇਸ਼ ਦੇ ਲੋਕ ਅਰਵਿੰਦ ਕੇਜਰੀਵਾਲ ਦੇ ਨਾਲ ਖੜ੍ਹੇ ਨੇ ਅਤੇ ਲੋਕ ਸਭਾ ਚੋਣਾਂ ਦੇ ਐਲਾਨ ਦੇ ਤੁਰਤ ਬਾਅਦ ਅਰਵਿੰਦ ਕੇਜਰੀਵਾਲ ਨੂੰ ਇਸੇ ਲਈ ਗ੍ਰਿਫਤਾਰ ਕੀਤਾ ਕਿਉਂਕਿ BJP ਨਹੀਂ ਚਾਹੁੰਦੀ ਕਿ ਅਰਵਿੰਦ ਕੇਜਰੀਵਾਲ ਚੋਣ ਪ੍ਰਚਾਰ ਦੇ ਲਈ ਮੈਦਾਨ ਵਿੱਚ ਉਤਰਨ। ਪੰਜਾਬ ਵਿੱਚ ਕਣਕ ਦੀ ਤੇਜ਼ ਰਫ਼ਤਾਰ ਵਾਢੀ ਮਗਰੋਂ ਮੰਡੀਆਂ ਵਿੱਚ ਜਿਣਸ ਦੀ ਆਮਦ ਵੱਧ ਗਈ। ਰੋਜ਼ਾਨਾ ਖਰੀਦ ਕੀਤੀ ਜਾ ਰਹੀ ਕਣਕ ਦੀ ਚੁਕਾਈ ਦੀ ਸਮੱਸਿਆ ਪੈਦਾ ਹੋ ਰਹੀ ਹੈ। ਲਿਫਟਿੰਗ ਹੋਈ ਕਣਕ ਨਾਲੋਂ 2 ਗੁਣਾ ਵੱਧ ਜਿਣਸ ਹਾਲੇ ਮੰਡੀਆਂ ਵਿੱਚ ਪਈ ਹੈ। 2 ਦਿਨਾਂ ਤੋਂ ਕਣਕ ਦੀ ਆਮਦ ਨੇ ਖਰੀਦ ਪ੍ਰਬੰਧ ਹਿਲਾ ਦਿੱਤੇ। ਮੁੱਖ ਸਕੱਤਰ ਨੂੰ ਫੌਰੀ ਮੰਡੀਆਂ ਵਿੱਚ ਖਰੀਦ ਕਣਕ ਦੀ ਚੁਕਵਾਈ ਤੇਜ਼ ਕਰਨ ਲਈ ਮੁੱਖ ਮੰਤਰੀ ਨੇ ਆਖਿਆ। ਆੜ੍ਹਤੀਆਂ ਜਥੇਬੰਦੀ ਦੇ ਆਗੂਆਂ ਨੇ ਆਖਿਆ ਕਿ ਟਰਾਂਸਪੋਰਟਰ ਮੰਡੀਆਂ ਵਿੱਚ ਅਨਾਜ ਦੀ ਚੁਕਾਈ ਵਾਸਤੇ ਟਰੱਕਾਂ ਦਾ ਪ੍ਰਬੰਧ ਨਹੀਂ ਕਰ ਸਕੇ। ਕਈ ਮੰਡੀਆਂ ਵਿੱਚ ਲੇਬਰ ਦੀ ਸਮੱਸਿਆ, ਮਜ਼ਦੂਰ ਕਣਕ ਭਰਨ ਤੋਂ ਇਨਕਾਰ ਕਰ ਚੁੱਕੇ ਨੇ। ਗੁਜਰਾਤ ਕਾਂਗਰਸ ਨੇ ਸੂਰਤ ਵਿੱਚ ਆਪਣੇ ਲੋਕ ਸਭਾ ਉਮੀਦਵਾਰ ਨਲੇਸ਼ ਕੁੰਬਾਨੀ ਨੂੰ ਪਾਰਟੀ ਵਿੱਚੋਂ 6 ਸਾਲ ਲਈ ਕੱਢ ਦਿੱਤਾ ਹੈ। ਨਲੇਸ਼ ਦੇ ਨਾਮਜ਼ਦਗੀ ਫਾਰਮ ਵਿੱਚ ਖਾਮੀਆਂ ਹੋਣ ਕਰਕੇ ਉਸ ਦਾ ਫਾਰਮ ਰੱਦ ਹੋ ਗਿਆ, ਜਿਸ ਕਰਕੇ ਭਾਜਪਾ ਦਾ ਮੁਕੇਸ਼ ਦਰਾਲ ਬਿਨਾਂ ਕਿਸੇ ਵਿਰੋਧ ਲਈ ਲੋਕ ਸਭਾ ਲਈ ਚੁਣਿਆ ਗਿਆ। ਕਾਂਗਰਸ ਨੇ ਆਖਿਆ ਕਿ ਵਿਚਾਰ ਵਟਾਂਦਰੇ ਮਗਰੋਂ ਇਹ ਗੱਲ ਸਾਹਮਣੇ ਆਈ ਹੈ ਕਿ ਭਾਜਪਾ ਨਾਲ ਗੜ੍ਹ ਧੁੱਪ ਜਾਂ ਆਪਣੀ ਅਣਗਹਿਲੀ ਕਰਕੇ ਕੁਰਬਾਨੀ ਦਾ ਨਾਮਜ਼ਦਗੀ ਪਰਚਾ ਰੱਦ ਹੋਇਆ। ਬਾਲੂ ਪਟੇਲ ਦੀ ਅਗਵਾਈ ਹੇਠਲੀ ਅਨੁਸ਼ਾਸਨੀ ਕਮੇਟੀ ਨੇ ਕਿਹਾ ਕਿ ਕੁਰਬਾਨੀ ਨੂੰ ਆਪਣਾ ਵਿਚਾਰ ਰੱਖਣ ਲਈ ਕਿਹਾ ਗਿਆ ਸੀ ਪਰ ਉਹ ਪੇਸ਼ ਨਹੀਂ ਹੋਇਆ। ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਆਖਿਆ ਕਿ ਹਰਿਆਣਾ ਦੀਆਂ 9 ਲੋਕ ਸਭਾ ਸੀਟਾਂ 'ਤੇ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਵਿਚਕਾਰ ਸਿੱਧਾ ਮੁਕਾਬਲਾ ਹੋਏਗਾ। ਹੁੱਡਾ ਨੇ ਆਖਿਆ ਕਿ ਸਮਾਜ ਦੇ ਸਾਰੇ ਵਰਗ ਕਾਂਗਰਸ ਦਾ ਸਮਰਥਨ ਕਰ ਰਹੇ ਅਤੇ ਸਾਡੇ ਉਮੀਦਵਾਰ ਚੰਗੇ ਨੇ। ਵਿਰੋਧੀ ਧਿਰ ਗੱਠਜੁੜ ਇੰਡੀਆ ਵਿੱਚ ਸ਼ਾਮਲ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਕਾਰ ਹੋਈਆਂ ਸੀਟਾਂ ਦੀ ਵੰਡ ਤਹਿਤ ਹਰਿਆਣੇ ਵਿੱਚ ਇੱਕ ਸੀਟ 'ਤੇ ਆਮ ਆਦਮੀ ਪਾਰਟੀ ਚੋਣ ਲੜੇਗੀ। ਆਮ ਆਦਮੀ ਪਾਰਟੀ ਨੂੰ ਕੁਰੂਕਸ਼ੇਤਰ ਲੋਕ ਸਭਾ ਸੀਟ ਦਿੱਤੀ ਗਈ ਆ। ਹੁੱਡਾ ਨੇ ਜਨਨਾਇਕ ਜਨਤਾ ਪਾਰਟੀ ਅਤੇ ਇੰਡੀਅਨ ਨੈਸ਼ਨਲ ਲੋਕ ਦਲ ਦਾ ਨਾਮ ਲਏ ਬਗੈਰ ਦੋਨਾਂ ਦਲਾਂ ਨੂੰ ਵੋਟ ਕਾਟੂ ਦੱਸਿਆ। ਕਾਂਗਰਸ ਦੀ ਹਰਿਆਣਾ ਇਕਾਈ ਦੇ ਪ੍ਰਧਾਨ ਉਦੇ ਭਾਨ ਨੇ ਵੀ ਸੂਬੇ ਵਿੱਚ ਉਹਨਾਂ ਦੀ ਪਾਰਟੀ ਅਤੇ ਭਾਜਪਾ ਦੇ ਨਾਲ ਸਿੱਧਾ ਮੁਕਾਬਲਾ ਹੋਣ ਦਾ ਗੱਲ ਕਹੀ ਹੈ। ਇਹ ਪੁੱਛੇ ਜਾਣ 'ਤੇ ਕਿ ਹਰਿਆਣਾ ਪ੍ਰਦੇਸ਼ ਯੁਵਾ ਕਾਂਗਰਸ ਦੇ ਪ੍ਰਧਾਨ ਦਿਵਿਆਂਸ਼ੂ ਬੁੱਧੂ ਰਾਜਾ ਨੂੰ ਕਰਨਾਲ ਲੋਕ ਸਭਾ ਸੀਟ ਤੋਂ ਚੋਣ ਮੈਦਾਨ ਵਿੱਚ ਉਤਾਰਨ ਪਿੱਛੇ ਕੀ ਸੋਚ ਹੈ, ਉਹਨਾਂ ਆਖਿਆ ਕਿ ਇਹ ਸੂਬੇ ਵਿੱਚ ਨੌਜਵਾਨ ਇਕਾਈ ਦੇ ਪ੍ਰਧਾਨ ਹੈ ਅਤੇ ਸਾਡੇ ਕਈ ਨੇਤਾ ਯੂਥ ਕਾਂਗਰਸ ਦੇ NSC UI ਤੋਂ ਆਏ ਨੇ। ਕਿਸਾਨਾਂ ਦੇ ਪਟਿਆਲਾ ਦੇ ਸ਼ੰਭੂ ਰੇਲਵੇ ਸਟੇਸ਼ਨ 'ਤੇ ਪਿਛਲੇ 10 ਦਿਨਾਂ ਤੋਂ ਟਰੈਕ 'ਤੇ ਧਰਨੇ ਵਿੱਚ ਰੇਲ ਯਾਤਰੀਆਂ ਨੂੰ ਪਰੇਸ਼ਾਨੀਆਂ ਵੱਧ ਰਹੀਆਂ। ਸਥਿਤੀ ਅਜਿਹੀ ਹੈ ਕਿ ਲੁਧਿਆਣਾ ਦੇ ਸਾਹਨੇਵਾਲ ਤੋਂ ਮੋਰਿੰਡਾ ਤੱਕ 80 ਕਿਲੋਮੀਟਰ ਦੀ ਦੂਰੀ ਟ੍ਰੇਨਾਂ 7 ਘੰਟਿਆਂ ਵਿੱਚ ਤੈਅ ਕਰ ਰਹੀਆਂ। ਭਿਆਨਕ ਗਰਮੀ ਵਿੱਚ ਘੰਟਿਆਂਬੱਧੀ ਟ੍ਰੇਨਾਂ ਵਿੱਚ ਬੈਠੇ ਰਹਿਣ ਨਾਲ ਯਾਤਰੀ ਬਿਮਾਰ ਹੋ ਰਹੇ ਨੇ, ਬੱਚੇ ਬਜ਼ੁਰਗ ਜ਼ਿਆਦਾ ਪਰੇਸ਼ਾਨ ਨੇ। ਕਈ ਯਾਤਰੀ ਐਸੇ ਹੈ ਜਿਨ੍ਹਾਂ ਨੇ ਅੱਗੇ ਦੂਜੀ ਰੇਲ ਫੜਨੀ ਹੈ। ਸਮੇਂ 'ਤੇ ਨਾ ਪਹੁੰਚਣ 'ਤੇ ਟ੍ਰੇਨ ਮਿਸ ਹੋ ਜਾਂਦੀ ਹੈ, ਯਾਤਰੀ ਪਰੇਸ਼ਾਨ ਹੈ। ਲੇਕਿਨ ਨਾ ਤਾਂ ਸੰਘਰਸ਼ਕਾਰੀ ਕਿਸਾਨ ਅਤੇ ਨਾ ਰੇਲਵੇ ਖੁਦ ਹੀ ਇਸ ਦੀ ਜ਼ਿੰਮੇਵਾਰੀ ਲੈ ਰਿਹਾ। ਸਾਬਕਾ ਕੇਂਦਰੀ ਮੰਤਰੀ ਅਤੇ ਬਠਿੰਡਾ ਲੋਕ ਸਭਾ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੇ ਨਾਮ ਐਲਾਨੇ ਜਾਣ ਤੋਂ ਬਾਅਦ ਹਰਿਮੰਦਰ ਸਾਹਿਬ ਵਿੱਚ ਮੱਥਾ ਟੇਕਿਆ। ਜਿੱਤ 'ਤੇ ਆਸਮਾਨ ਦੇਖੀ ਹਰਸਿਮਰਤ ਨੇ ਆਖਿਆ ਕਿ ਪਰਮਾਤਮਾ ਨੇ ਹਰ ਵਾਰ ਚੋਣਾਂ ਵਿੱਚ ਮੇਰੀ ਲਾਜ ਰੱਖੀ ਹੈ, ਇਸ ਵਾਰ ਵੀ ਜ਼ਰੂਰ ਰੱਖਣਗੇ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੰਸਦੀ ਚੋਣਾਂ ਵਿੱਚ 13-0 ਦੇ ਫਰਕ ਨਾਲ ਸ਼ਾਨਦਾਰ ਜਿੱਤ ਹਾਸਲ ਕਰਨ ਦੇ ਦਾਅਵੇ 'ਤੇ ਉਹਨਾਂ ਆਖਿਆ ਕਿ ਜ਼ਰੂਰ ਜੀ 0 ਮਾਨਦੀਆਂ, ਬਾਕੀ 13 ਸੀਟਾਂ ਵੱਖ ਵੱਖ ਪਾਰਟੀਆਂ ਦੀਆਂ। ਹਰਸਿਮਰਤ ਨੇ ਆਖਿਆ ਕਿ ਚੋਣਾਂ ਵਿੱਚ ਉਹਨਾਂ ਦੀ ਪਹਿਲਕਦਮੀ ਹਲਕੇ ਦਾ ਵਿਕਾਸ ਕਰਨਵਾਉਣਾ ਹੋਏਗੀ। ਡਿਬਰੂਗੜ੍ਹ ਜ਼ਿਲ੍ਹੇ ਵਿੱਚ ਬੰਦ ਅੰਮ੍ਰਿਤਪਾਲ ਸਿੰਘ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਲੋਕ ਸਭਾ ਚੋਣਾਂ ਲੜੇਗਾ। ਉਸ ਦੀ ਮਾਤਾ ਬਲਵਿੰਦਰ ਕੌਰ ਨੇ ਆਖਿਆ ਕਿ ਅੰਮ੍ਰਿਤਪਾਲ ਸਿੰਘ ਨੇ ਇਹ ਫੈਸਲਾ ਸੰਗਤ ਦੇ ਕਹਿਣੇ 'ਤੇ ਲਿਆ ਅਤੇ ਜਲਦ ਹੀ ਵੱਡਾ ਇਕੱਠ ਕਰਕੇ ਚੋਣ ਪ੍ਰਚਾਰ ਸ਼ੁਰੂ ਕੀਤਾ ਜਾਏਗਾ। ਉੱਧਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਖਿਆ ਕਿ ਪਾਰਲੀਮੈਂਟ ਵਿੱਚ ਪੰਜਾਬ ਦੇ ਹਿੱਤਾਂ ਨੂੰ ਪੂਰਾ ਕਰਨ ਲਈ 13 ਜ਼ੁਬਾਨਾਂ ਚਾਹੀਦੀਆਂ ਨੇ। ਮੁੱਖ ਮੰਤਰੀ ਨੇ ਪੱਟੀ ਵਿੱਚ ਭੁੱਲਰ ਦੇ ਸਮਰਥਨ ਵਿੱਚ ਰੈਲੀ ਕੀਤੀ, ਜਲੰਧਰ ਵਿੱਚ ਰੋਡ ਸ਼ੋਅ ਕੱਢ ਕੇ ਟੀਨੂ ਲਈ ਵੋਟਾਂ ਮੰਗੀਆਂ ਅਤੇ ਆਖਿਆ ਕਿ ਸਾਫ਼ ਨੀਅਤ ਨਾਲ ਉਹ ਵਿਕਾਸ ਕਰਵਾ ਰਹੇ ਨੇ। ਇਸ ਦੇ ਨਾਲ ਹੀ ਹੁਣ ਤੁਸੀਂ ਜਸਵਿੰਦਰ ਸਿੰਘ ਬਿੱਟਾ ਨੂੰ ਇਜਾਜ਼ਤ ਦਿਓ। ਧੰਨਵਾਦ, ਸਤਿ ਸ਼੍ਰੀ ਅਕਾਲ।